ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਹੈ, ਜਿਸ ਦਾ ਸਿਰਲੇਖ ਹੈ ਦਿਲਗੀਰ ਦਿਲਜ਼ੋਰ ਦਿਲਸ਼ਾਰ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਛੇਵਾਂ ਪਰਤਾਵਾ ਸਿੱਖੀ। ਗੁਰੂ ਜੀ ਨੇ ਜੋ ਮਹਾਨ ਕੰਮ ਕਰਨ ਲਈ ਵਿਚਾਰਿਆ ਸੀ, ਉਸ ਲਈ ਪਰਤਾਵੇ ਲੈ ਰਹੇ ਸਨ ਕਿ ਕਿਸ ਪਾਸਿਓਂ ਮਦਦ ਮਿਲੇਗੀ ਅਤੇ ਕਿਸ ਪਾਸਿਓਂ ਮੁਖਾਲਫਤ ਹੋਵੇਗੀ। ਇਹ ਸਭ ਤੋਂ ਮੁੱਖੀ ਮਸਨ ਸੀ, ਇਹਦਾ ਪਾਜ ਖੁੱਲ੍ਹ ਗਿਆ। ਇਸ ਤੋਂ ਮਗਰੋਂ ਹੋਰ ਵੀ ਦੇਖੇ, ਅੰਤ ਵਿੱਚ ਆਪ ਇਸ ਸਿੱਟੇ 'ਤੇ ਪਹੁੰਚੇ ਕਿ ਇਹਨਾਂ ਵਿੱਚ ਲੋਭ ਲਹਿਰ ਘਰ ਕਰ ਗਈ ਹੈ। ਮਾਇਆ ਦਾ ਪ੍ਰੇਮ ਇਹਨਾਂ ਦੀ ਸਿੱਖੀ ਨੂੰ ਉੱਲੀ ਲਾ ਗਿਆ ਹੈ। ਇਹ ਹੁਣ ਕੰਮ ਨਹੀਂ ਆ ਸਕਦੇ। ਚਾਹੋ ਵਿੱਚ ਕੋਈ ਖਰਾ ਵੀ ਹੈ, ਪਰ ਉਹ ਬਹੁਤ ਥੋੜ੍ਹੇ ਹਨ। ਮਸੰਦਾ ਨੂੰ ਪਰਤਾ ਕੇ ਸਤਿਗੁਰ ਨੇ ਪਰਦਾ ਨਹੀਂ ਪਾਇਆ, ਜਿਵੇਂ ਕੇਸੋ ਦਾਸ ਆਦਿ ਦੇ ਪਰਤਾਵੇ 'ਤੇ ਸੱਚੇ ਵਾਕ ਕਹੇ, ਜਿਵੇਂ ਜੋਗੀ ਸੰਨਿਆਸੀ ਪਰਖ ਕੇ ਵਾਕ ਕੀਤੇ, ਉਸੇ ਤਰ੍ਹਾਂ ਮਸੰਦਾ ਨੂੰ ਪਰਖ ਕੇ ਇਹ ਵਾਕ ਉਚਾਰੇ, ਜੇਕਰ ਕਉ ਮਸੰਦਨ ਸੋ ਕਹੈਂ ਸਰਬ ਦਰਬ ਲੈ ਮੋਹੇ ਅਪੇ ਦੇ। ਅੱਗੇ ਇੱਕ ਥਾਂ ਲਿਖਿਆ ਹੈ, ਜੋ ਕਰ ਸੇਵ ਮਸੰਦਨ ਕੀ ਕਹੈਂ, ਆਨ ਪ੍ਰਸਾਦ ਸਬੈ ਮੋਹ ਦੀਜੈ। ਜੋ ਕੁਛ ਮਾਲ ਤਵਾਲੇ ਸੋ ਅਭੀ ਉਠ ਭੇਟ ਹਮਾਰੀ ਹੀ ਕੀਜੈ, ਮੇਰੋ ਹੀ ਧਿਆਨ ਧਰੋ ਨਿਸਬਾ ਸਿਰ ਭੁੱਲ ਕੇ, ਔਰ ਕੋ ਨਾਮ ਨਾ ਲੀਜੈ, ਦੀਨੇ ਕੋ ਨਾਮ ਸੁਨੇ ਭੇਜ ਰਾਤੈ, ਲੀਨੇ ਬਿਨਾ ਨਹਿ ਨੈਕ ਪ੍ਰਸੀਜੈ। ਮਸੰਦਾਂ ਦੀਆਂ ਪਰਖਣਾਂ ਤੋਂ ਬਾਅਦ ਗੁਰੂ ਜੀ ਨੇ ਇਹਨਾਂ ਤੋਂ ਸਾਰੀ ਆਸ ਚੁਕਾ ਦਿੱਤੀ ਅਤੇ ਪੰਥ ਵਿੱਚੋਂ ਕੱਢ ਦੇਣ ਦੀ ਠਾਣ ਲਈ। ਇਹ ਕੰਮ ਬੜਾ ਔਖਾ ਸੀ, ਕਿਉਂਕਿ ਸਾਰਾ ਪ੍ਰਬੰਧ ਇਹਨਾਂ ਦੇ ਹੱਥ ਵਿੱਚ ਸੀ, ਬਾਕੀ ਸੰਗਤ ਸੀ ਜਿਸ ਦੀ ਸਤਿਗੁਰ 'ਤੇ ਟੇਕ ਸੀ। ਆਪ ਨੂੰ ਪਤਾ ਸੀ ਨਵਾਂ ਗੁਰੂ ਸਾਹਿਬਾਂ ਦੀਆਂ ਘਾਲਣਾ ਨਾਲ ਸਿੱਖੀ ਵਿੱਚ ਨਾਮ ਹੈ, ਬਾਣੀ ਦਾ ਪ੍ਰੇਮ ਹੈ, ਸਿੱਖੀ ਵਿੱਚ ਵਾਹਿਗੁਰੂ ਦਾ ਸਿਦਕ ਭਰੋਸਾ ਹੈ, ਸਿੱਖੀ ਵਿੱਚ ਸੱਚ ਹੈ, ਸੱਚ ਦਾ ਵਰਤਾਓ ਹੈ, ਪਰਸਪਰ ਪ੍ਰੇਮ ਹੈ, ਕੁਰਬਾਨੀ ਦਾ ਮਾਦਾ ਹੈ। ਪਰ ਆਪ ਚਾਹੁੰਦੇ ਸੀ ਕਿ ਜੋ ਜਾਚ ਛੇਵੇਂ ਸਤਿਗੁਰਾਂ ਨੇ ਸਿਖਾਈ ਸੀ ਕਿ ਮਰੀਦਾ ਕੀਕੋਂ ਹੈ, ਉਹ ਜਾਚ ਹੁਣ ਨਿਰੀ ਆਪਣੀ ਸੈਨਾ ਵਿੱਚ ਹੀ ਨਾ ਰਹੇ, ਪੰਥ ਵਿੱਚ ਪ੍ਰਵਿਰਤ ਹੋ ਜਾਵੇ। ਪਰ ਇੱਥੇ ਵੀ ਆਪ ਦੇ ਮਹਾਨ ਆਤਮਾ ਨੇ ਪਰਤਾਵਾ ਕਰਨਾ ਜ਼ਰੂਰੀ ਜਾਤਾ। ਜੈਸਾ ਕਿ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਪੁਨ ਸੋਧਨ ਸੰਗਤ ਗੁਰਚਾਹਤ, ਪਰਖਨ ਸਿੱਖੀ ਬੀਚ ਉਮਾਹਤ, ਖੋਜਨ ਕਰਕੇ ਪੰਥ ਚਲਾਵਨ, ਅਜਬ ਖਾਲਸਾ ਕਰੋ ਉਪਾਵਨ, ਹਿਰਦੈ ਮਨੋਰਥ ਕੋ ਧਰ ਐਸੇ, ਚਿਤਵਤ ਸ੍ਰੀ ਸਤਿਗੁਰ ਬਿਤ ਤੈਸੇ। ਇਸ ਮਨੋਰਥ ਸਿੱਧੀ ਲਈ ਆਪ ਜੀ ਨੇ ਪਰਵਾਨੇ ਜਾਰੀ ਕਰਵਾਏ ਕਿ ਵੈਸਾਖੀ ਪਰ ਸੰਗਤਾਂ ਸਭ ਦੇਸ਼ ਦਿਸ਼ਾਂਤਰਾਂ ਤੋਂ ਆਵਣ। ਤਦੋਂ ਸੰਮਤ 1756 ਬਿਕਰਮੀ ਸੀ, ਸੰਗਤਾਂ ਆ ਗਈਆਂ। ਇੱਕ ਦਿਨ ਦੀਵਾਨ ਸਜ ਰਿਹਾ ਸੀ, ਵਿੱਚ ਸ੍ਰੀ ਗੁਰੂ ਜੀ ਬਿਰਾਜ ਰਹੇ ਸਨ। ਜਦ ਸਾਰਾ ਦੀਵਾਨ ਭਰ ਗਿਆ ਤਾਂ ਆਪ ਨੇ ਹੱਥ ਫੜਿਆ, ਤੀਰ ਪੱਥੇ ਪਾਇਆ, ਤਲਵਾਰ ਖਿੱਚ ਲਈ ਅਤੇ ਖੜ੍ਹੇ ਹੋ ਕੇ ਬੋਲੇ, ਉਹ ਮੇਰੇ ਸਦਾਵਣ ਵਾਲੇ ਹੋ, ਆਓ ਸੀਸ ਪੇਟ ਦਿਓ, ਮੈਨੂੰ ਤੁਹਾਡੇ ਸੀਸਾਂ ਦੀ ਲੋੜ ਹੈ, ਆਓ ਮੇਰੀ ਤਲਵਾਰ ਦੀ ਭੇਟ ਆਪਾ ਕਰ ਦਿਓ। ਮੇਰੀ ਪਿਆਰੀ ਸੰਗਤ ਜੀ, ਕੋਈ ਮੇਰਾ ਐਸਾ ਤਪ੍ਰੇਮੀ ਸਿੱਖ ਹੈ ਜੋ ਆਪਣਾ ਸੀਸ ਭੇਟਾ ਦੇ ਸਕੇ? ਹਾਂ, ਕੋਈ ਐਸਾ ਕੰਮ ਹੈ ਕਿ ਉਸ ਲਈ ਸੀਸ ਭੇਟ ਦੀ ਲੋੜ ਹੈ। ਇਹ ਕਹਿ ਕੇ ਸੂਤੀ ਤਲਵਾਰ 'ਤੇ ਨਜ਼ਰ ਟਿਕਾ ਲਈ ਅਤੇ ਸੰਗਤ ਵਿੱਚ ਹਲਚਲੀ ਮਚ ਗਈ। ਇੱਕ ਦੂਏ ਦੇ ਮੂੰਹ ਵੱਲ ਤੱਕਣ, ਸੋਚਣ, ਵਿਚਾਰਨ, ਉਮਲਣ, ਫਿਰ ਸੋਚੀ ਪੈ ਜਾਣ। ਗੁਰੂ ਜੀ ਵੱਲ ਤੱਕਣ ਤਾਂ ਤੱਕਿਆ ਨਾ ਜਾਵੇ, ਐਸਾ ਕੋਈ ਤੇਜ ਚਮਕ ਰਿਹਾ ਦਿਸੇ। ਆਪ ਫਿਰ ਦੂਜੀ ਵਾਰ ਗਰਜ ਕੇ ਬੋਲੇ, ਹੈ ਕੋਈ ਸਿੱਖ ਦੇਹ ਦਾ ਪਿਆਰ ਤਿਆਗ ਕੇ ਜੋ ਆਪਣੇ ਆਪ ਦਾ ਦਾਨ ਦੇ ਦੇਵੇ? ਆਹ, ਕੌਣ ਨਿਤਰੇ? ਲੋਕ ਆਖਦੇ ਹਨ, ਅੱਗੇ ਤਾਂ ਮਸਤ ਕਮਲਾ ਸੀ, ਹੁਣ ਸ਼ੋਰੀ ਕਮਲਾ ਹੋ ਗਿਆ। ਹਾਂ ਅਸ਼ੋਕ, ਹੇ ਜਗਤ, ਤੂੰ ਜਿਸਦੇ ਲਈ ਸੋਹਣਿਆਂ ਦਾ ਸੁਲਤਾਨ ਤਲਵਾਰ ਸੂਤੀ ਖੜਾ ਹੈ, ਤੂੰ ਉਸਨੂੰ ਸ਼ੋਰੀ ਕਮਲਾ ਆਖਦਾ ਹੈ? ਆਖ, ਤੇਰੀ ਰਵਸ਼ ਇਹ ਹੈ, ਪਰ ਦਾਤੇ ਨੇ ਤੇਰਾ ਰੋਗ ਕੱਟਣਾ ਹੈ। ਦਿਲਜ਼ੋਰ ਜੀ ਹੁਣ ਫਿਰ ਲਲਕਾਰਦੇ ਹਨ ਅਤੇ ਸਿਰ ਮੰਗਦੇ ਹਨ, ਕੋਈ ਹੈ? ਸੰਗਤਾਂ ਵਿੱਚ ਚੁੱਪ ਅਤੇ ਸਤੰਭ ਅਵਸਥਾ ਛਾ ਰਹੀ ਸੀ। ਅਕਲ ਕੰਮ ਨਹੀਂ ਸੀ ਕਰਦੀ, ਨਾ ਕੀਤੀ ਨਹੀਂ ਸੀ ਜਾਂਦੀ ਸਿੱਖੀ ਰਉ ਰੀਤੀ ਦੇ ਉਲਟ ਸੀ। ਹਾਂ ਕੀਤੀ ਨਹੀਂ ਸੀ ਜਾਂਦੀ ਪ੍ਰਾਣ ਅਤ ਪਿਆਰੇ ਹਨ। ਦੇਵੀ ਪੁੱਠੀ ਪੈ ਗਈ ਹੈ ਇਹ ਖਿਆਲ ਮਸੰਦਾ ਨੇ ਸਿੱਖੀ ਵਿੱਚ ਬਹੁਤ ਪਰਵਿਰਤ ਕਰ ਰੱਖਿਆ ਸੀ। ਸੋਚਦੇ ਸਨ ਸਿਰ ਲੈ ਕੇ ਕੀ ਕਰਨਗੇ। ਮਸੰਦ ਸੱਚੇ ਹਨ ਜੋ ਕਹਿੰਦੇ ਹਨ ਕਿ ਦੇਵੀ ਹੀ ਪੁੱਠੀ ਪਈ ਹੈ। ਫਿਰ ਸੋਚ ਪੂਰੀ, ਗੁਰੂ ਪੂਰਾ ਹੈ, ਦਾਨਾ ਹੈ, ਦਾਤਾ ਹੈ, ਪ੍ਰੇਮ ਹੈ, ਭੁੱਲ ਕਦੇ ਨਹੀਂ ਕਰ ਸਕਦਾ। ਐਸੀ ਦੁਚਤਾਈ ਅਖੀਰ ਸਤੰਭ ਕਰ ਦਿੰਦੀ ਸੀ ਕਿ ਇੰਨੇ ਵਿੱਚ ਲਾਹੌਰ ਦਾ ਇੱਕ ਖੱਤਰੀ ਸਿੱਖ ਜੋ ਗੁਰੂ ਘਰ ਦੀ ਅਨੁਭਵੀ ਵਿਦਿਆ ਦੇ ਸਿਵਾ ਵਿਧਾਨ ਦੇ ਯੋਗ ਮਤ ਦਾ ਗਿਆਤਾ ਸੀ ਉੱਠਿਆ। ਇਹ ਸੋਚਦਾ ਕਿ ਸਰੀਰ ਤਾਂ ਰਹਿਣਾ ਨਹੀਂ, ਆਤਮਾ ਮਰਨਾ ਨਹੀਂ। ਸਰੀਰ ਵਰਗੀ ਨਾਸ਼ਮਾਨ ਸ਼ੈ ਗਿਆਨ ਭਗਤੀ ਦਾ ਦਾਤਾ ਗੁਰੂ ਮੰਗਦਾ ਹੈ। ਐਸਾ ਸਮਾਂ ਫਿਰ ਕਦ ਲੱਭਣਾ ਹੈ। ਸਫਲ ਕਰ ਜਨਮ, ਇਹ ਮਿੱਟੀ ਦੀ ਹਾਂਡੀ ਨੂੰ ਫੋੜ ਦੇ ਦਾਤੇ ਦੇ ਚਰਨਾਂ ਵਿੱਚ। ਇਉਂ ਅਮਰ ਭਾਵਨਾ ਵਿੱਚ ਆ ਕੇ ਸਿੱਖ ਸਿਰ ਨਿਛਾਵਰ ਕਰਨ ਲਈ ਅੱਗੇ ਹੋਇਆ। ਸਿਰ ਸਿੱਖ ਦੀ ਹੈ ਤੂੰ ਬੜੀ, ਤੂੰ ਅੰਮ੍ਰਿਤ ਦੀ ਖਾਣ, ਰੀਝੇ ਜੇ ਸਿਰ ਲੀਤੇ ਆ ਲੈ ਮੇਰੇ ਸੁਲਤਾਨ। ਦਿਲਜ਼ੋਰ ਜੀ ਸਿਰ ਭੇਟ ਦੇਣ ਵਾਲੇ ਨੂੰ ਬਾਹੋਂ ਖਿੱਚ ਤੰਬੂ ਵਿੱਚ ਲੈ ਗਏ। ਲਹੂ ਨਾਤੀ ਤਲਵਾਰ ਚਮਕਾਉਂਦੇ ਫਿਰ ਬਾਹਰ ਆਏ। ਸਿੱਖਾਂ ਨੇ ਲਹੂ ਭਰੀ ਤਲਵਾਰ ਤੱਕ ਲਈ ਅਤੇ ਸਿੱਖ ਮਾਰਿਆ ਗਿਆ ਜਾਣ ਗਏ। ਹੁਣ ਪਹਿਲੀਆਂ ਸੋਚਾਂ ਉੱਤੇ ਡਰ ਵਧੇਰੇ ਛਾ ਗਿਆ। ਸੰਸੇ ਦੇ ਬਦਲਾਂ ਵਾਲੇ ਆਕਾਸ਼ 'ਤੇ ਭੈ ਦੀਆਂ ਹੋਰ ਕਾਲੀਆਂ ਘਟਾਂ ਛਾ ਗਈਆਂ। ਆਪ ਫਿਰ ਆਖੜੋਤੇ, ਫਿਰ ਲਲਕਾਰੇ। ਹੁਣ ਸੁਰ ਵਧੇਰੇ ਗਰਜਵੀਂ ਸੀ। ਤ੍ਰੈ ਵੇਰ ਫਿਰ ਉਸੀ ਤਰ੍ਹਾਂ ਸੀਸ ਦੀ ਮੰਗ ਪਾਈ। ਆਹ ਸੀਸ ਖਲਬਲੀ ਮੱਚਦੀ ਹੈ, ਕਮਲਾ ਹੋ ਗਿਆ। ਗੁਰੂ ਨਾਨਕ ਦੀ ਗੱਦੀ ਹੈ ਸੀਸ, ਪਰ ਉਹ ਦੇਖੋ ਇੱਕ ਹੋਰ ਗਰੀਬ ਪਰ ਮਜ਼ਬੂਤ ਸੂਰਤ ਕਮਲਾ ਆਖਣ ਵਾਲਿਆਂ ਵਿੱਚੋਂ ਉੱਠ ਤੁਰੀ ਅੱਗੇ ਵਧੀ। ਤਲਵਾਰ ਦੇ ਵਾਰ ਦੇ ਘੇਰੇ ਵਿੱਚ ਜਾ ਖੜੋਤੀ। ਜਿਸ ਦਿਨ ਸੀਸ ਨਿਵਾਇਆ ਭੇਟਾ ਹੋ ਗਿਆ ਸੀਸ, ਦਿੱਤਾ ਹੋਇਆ ਕੀ ਦਿਆਂ ਤੇਰਾ ਏ ਜਗਦੀਸ਼। ਦਿਲਜ਼ੋਰ ਜੀ ਇਸ ਨੂੰ ਫੜ ਕੇ ਅੰਦਰ ਲੈ ਗਏ। ਪਹਿਲੇ ਸਿੱਖ ਦਇਆ ਰਾਮ ਦੇ ਪਾਸ ਇਸ ਧਰਮਦਾਸ ਨੂੰ ਬਿਠਾ ਦਿੱਤਾ ਅਤੇ ਲਹੂ ਰੰਗੀ ਭਗਵਤੀ ਚਮਕਾਉਂਦੇ ਫਿਰ ਬਾਹਰ ਆ ਖੜ੍ਹੇ ਹੋਏ ਅਤੇ ਤੀਸਰੀ ਵੇਰ ਫਿਰ ਸਿਰ ਦੀ ਮੰਗ ਕੀਤੀ। ਸੰਗਤਾਂ ਵਿੱਚੋਂ ਹੁਣ ਕੁਛ ਮਸੰਦ ਸਹਿਜੇ ਸਹਿਜੇ ਤਿਲਕ ਗਏ ਸਨ ਅਤੇ ਮਾਤਾ ਜੀ ਪਾਸ ਜਾ ਫਰਿਆਦੀ ਹੋਏ, ਮਾਤਾ ਦੇਵੀ ਪੁੱਠੀ ਪੈ ਗਈ, ਗੁਰੂ ਕੇ ਬਾਵਲੇ ਹੋ ਗਏ। ਇਹਨਾਂ ਨੂੰ ਘਰ ਵਿੱਚ ਬੰਦ ਕਰਕੇ ਪਹਿਰੇ ਹੇਠ ਰੱਖੋ ਅਤੇ ਗੱਦੀ ਪਰ ਪੋਤਰੇ ਨੂੰ ਬਿਠਾਓ, ਤਾਂ ਗੁਰੂ ਘਰ ਦੀ ਕਾਰ ਚੱਲੇਗੀ। ਮਾਤਾ ਜੀ ਨੇ ਸੁਣ ਕੇ ਇੱਕ ਦਾਸ ਨੂੰ ਠੀਕ ਖਬਰ ਲਿਆਉਣ ਲਈ ਘੱਲਿਆ। ਉੱਧਰ ਸ਼ਹਿਰ ਵਿੱਚ ਰੌਲਾ ਪੈ ਗਿਆ ਕਿ ਗੁਰੂ ਕਿਆਂ ਨੂੰ ਕੁਛ ਹੋ ਗਿਆ ਹੈ, ਆਪਣੇ ਸਿੱਖਾਂ ਦੇ ਸਿਰ ਵੱਢੀ ਜਾਂਦੇ ਹਨ। ਪਰ ਦਿਲਜ਼ੋਰ ਜੀ ਆਪਣਾ ਕੰਮ ਉਸੇ ਅਹਿਲ ਰੰਗ ਵਿੱਚ ਕਰ ਰਹੇ ਸਨ। ਤੀਜੀ ਵੇਰ ਫਿਰ ਆ ਕੇ ਲਲਕਾਰੇ ਇੱਕ ਸੀਸ। ਕੋਈ ਸਿੱਖ ਸੀਸ ਭੇਟਾ ਕਰੇ। ਤ੍ਰੈ ਵੇਰ ਦੀ ਪੁਕਾਰ ਮਗਰੋਂ ਮੋਹਕਮ ਨਾਮ ਦਾ ਜਾਤ ਦਾ ਨਾਮਾ ਬੰਸੀ ਦੁਆਰਕਾ ਦਾ ਵਾਸੀ ਇੱਕ ਸਿੱਖ ਉੱਠਿਆ ਅਤੇ ਆ ਸਿਰ ਨੇ ਉੜਾ ਕੇ ਸੀਸ ਪੇਸ਼ ਕੀਤਾ। ਪਾਤਸ਼ਾਹ ਲਹੋ ਸੀਸ ਤੇ ਛਿਮਾ ਕਰੋ ਜੋ ਐਤਨੀ ਦੇਰ ਲਾ ਕੇ ਤੇਰਾ ਦਿੱਤਾ ਤੈਨੂੰ ਅਰਪਣ ਆਇਆ ਹਾਂ। ਤੇਰੀ ਤੁਰੋਂ ਅਮਾਨ, ਜੋ ਕੁਛ ਮੇਰੇ ਪਾਸ ਹੈ ਮਿਲਦਾ ਸੁਖ ਮਹਾਨ, ਮਾਲ ਅਮਾਨਤ ਦਿੱਤੇ। ਇਹ ਸਿਰ ਨੁਛਾਵਰੀਏ ਨੂੰ ਵੀ ਤੰਬੂ ਦੇ ਅੰਦਰ ਲੈ ਗਏ। ਫਿਰ ਧੂਈ ਤਲਵਾਰ ਲੈ ਕੇ ਬਾਹਰ ਆਏ ਅਤੇ ਗੱਜ ਕੇ ਬੋਲੇ ਇੱਕ ਹੋਰ। ਹੁਣ ਹੋਰ ਸਹਿਮ ਛਾ ਗਿਆ। ਪਰ ਫਿਰ ਇੱਕ ਸੂਰਤ ਨਿਕਲੀ, ਨੈਣਾ ਵਿੱਚ ਲਾਲੀ ਅਤੇ ਲਾਲੀ ਵਿੱਚ ਖੁਸ਼ਹਾਲੀ। ਸੂਰਤ ਅੱਗੇ ਆਈ ਅਤੇ ਝੁੱਕ ਗਈ। ਨਿਉਂਕੇ ਸਿਰ ਜਗ ਆਇਆ, ਝੁਕਿਆ ਦੁਆਰੋਂ ਦੁਆਰ, ਇਹ ਵੱਡ ਭਾਗੀ ਜੇ ਝੁਕੇ ਅੱਗੇ ਤੈਂ ਤਲਵਾਰ। ਦਿਲਜ਼ੋਰ ਜੀ ਇਸ ਨੂੰ ਵੀ ਤੰਬੂ ਵਿੱਚ ਛਿੱਕ ਕੇ ਲੈ ਗਏ ਅਤੇ ਲਾਲ ਅੰਗਾਰੇ ਨੇਤਰੀ ਫਿਰ ਆ ਕੇ ਬੋਲੇ ਕੋਈ ਹੋਰ ਨਿਤਰੇਗਾ। ਜਦ ਚਾਰ ਸਿੱਖ ਮਾਰੇ ਗਏ ਸੰਗਤ ਨੇ ਲੱਖ ਲਏ ਤਾਂ ਮਰੋਣੀ ਛਾ ਗਏ। ਦੂਰ ਦੂਰ ਵਾਲਿਆਂ ਵਿੱਚੋਂ ਦੱਬੇ ਪੈਰੀਂ ਖਿਸਕੰਤ ਸ਼ੁਰੂ ਹੋ ਗਈ। ਕਈ ਸਤੰਭ ਹੋਏ ਬੈਠੇ ਰਹੇ, ਕਈ ਲਾਜ ਦੇ ਮਾਰੇ ਨਾ ਉੱਠੇ, ਪਰ ਬਹੁਤੇ ਦੁਚਤਾਈ ਵਿੱਚ ਸਜੇ ਰਹੇ। कदे चित कहे गुरु सर्वग है अपुल है, उठो करो सीस पेटा। किसे रोग नाल मरना ही है ना, ए तां तत्फट शस्त्र दी मौत है। कदे चित कहे गुरु जी काली दे प्रभाव हेठ हन, आपे विच नहीं हन, इस वेले कुर्बानी देण दा की लाभ। पर फिर भी एक सिख हिम्मत नाम दा हिम्मतियां उठ बैठा। ए जगन्नाथ दा वासी सी, जात दा चीवर सी आ गया। तुर तो उस नक्श ने नक्शा कीता त्यार, सिर चुकया मेरा रहे हेठां तू तलवार। खिचे जे धरती उपरे ओह तुर दा नक्श, अचरज दी की गल है पैंदा उसका अक्स। इस सूरत नूं भी अंदर लै गए। तीसरा दिलशाद, संगत ने समझ लिया कि गया ए भी, हुण अंदर की वरत्या। सीस भेटा मंगण वाले ने पंजा नूं गलवकड़ी पा पा प्यारिया ते ए वाक उचारे, तुसी आप तो मर गए हो, हुण मम स्वरूप तुम अब पए। हों पा तुम्हें स्वरूप ब्रह्म ज्ञान दृढ़ हृदय हुए, पद अतलीन अनूप। ए वर बख्श के बाहर निकले। हां दिलगीर जी, जो दिलजोर हो अंदर वड़े सन, हुण निकले हन दिलशाद हो। लहू भरी तलवार हुण म्यान विच है, पंजे जीवन दे जाग दे सही सलामत तारियां दे परिवार वांगू। गुरु चंद नू अपने विच परवारित करी आ रहे हन। संगत दे आश्चर्य दा कोई अंत ना रहा। मरे हुए जीवंदे हन, की जानिए मार मार के गुरु ने अपनी दैवी शक्ति नाल फिर जवा आंदे हन। खबरे कोई होर को तो कोवे, गुरु की गत गुरु जाने। पर मसंद गलत कहंदे हन कि देवी पुठी पई है, गुरु ता गुरु है, बोरानिया नहीं है। संगत दी इस हैरानी विच सतगुरु उच्ची गगन गंभीर सुर विच बोले, श्री गुरु नानक देव जी दी परखना विच सिखी दी आन गुरु अंगद देव जी ने रखी सी, अज दी परखना विच सिखी दी आन पंजां सिखां ने रखी है। इन्हां पंजां दे समुदाय नूं हुण मेरे तुल समझो, मेरे ते इन्हां विच कोई भेद नहीं जाणो। हुण सिख संगत समझी कि ओहो, ए तां कसौटी सी, असी क्यों कसे निकले। फिर शुक्र करन के साडे विचों पंज नित्रे सिखी दी लाज रह आई। जे ए भी ना नित्र दे तां खबरे गुरु जी अज मसंदा वांगू सिखी तो भी उदास हो जांदे। ताने पंज आपा वारू सिख जिना सारी सिखी दी रख दिखाई। सारे उन्हां पंजां नूं सत्कार नाल सीस निवाउण। कुछ समा इस तरह गुरु साहिब जी ते पंजां प्यारियां नूं दर्शन देंदे लंघे। हुण उस भीड़ विचों एक होर सिख अगे वध्या, झिझकदा ते चरणा ते टै पिया। पातशाह बख्श, त्रै पीढ़ियां तो सिख हाँ, जीदान पाया है। हाँ मैं तो तकदा तकदा ही रह गया कि आवेगी वारी, पर मेरी वारी नहीं आई। हुण लै लै ए सीस निकारा, खुंजे समय मगरों ही लै लै। फिर एक होर ने अगे होके कहा, कई वेर अगे वध्या, कई वेर अचकिया, बख्शदा ते मैं कसा हाँ, पर तेरी प्रीत तार अंदर है। जे ना नितरन करके त्रास दियोगे तां मैं रो रो के मर जासा, क्योंकि तै बिना मेरा आसरा होर कोई नहीं। तीसरा एक होर टैपया, रो के बोलिया, पातशाह पंज सीस तां खुशी नाल भेट होए, मेरा सीस इस दंड विच कट दे कि मैं अपने दाता दी मंग पर पहलों अगे क्यों नहीं होया। मैं दे नूं हुकम नालों वध क्यों प्यार कीता। हुण ए सीस लै लो। इस तरह पंज हो गए। जद सतगुरु जी ने डिठा कि अनेकां ते अनगिणत होर हन जो रो रहे हन ते प्यार विच पछुता रहे हन, दर्शन कर दी पई नूं झुली हनेरी आण, नैण चमका खा गए कसर प्रेम नू लाण, गई हनेरी लंग होण फिर खुल आए नैण, देह दर्शन कर बख्श दे फिरन चमका लैण। तद बोले, तुसी सारे मेरे हो, मैं तुसाडा हाँ, ਤੁਸੀਂ ਬੇਮੁਖ ਨਹੀਂ ਹੋ, ਬੇਮੁਖ ਨੱਸ ਗਏ। ਕੋਈ ਦੋ ਕੋ ਕੋਈ ਚਾਰ ਕੋ ਨਿਕਲ ਗਿਆ ਹੈ, ਭੱਜੇ ਜਾਂਦੇ ਹਨ ਅਤੇ ਮੁੜ ਮੁੜ ਪਿੱਛੇ ਤੱਕਦੇ ਹਨ ਕਿ ਮਤਾ ਕੋਈ ਸਵਾਰ ਉਹਨਾਂ ਨੂੰ ਫੜਨ ਨਾ ਆ ਰਿਹਾ ਹੋਵੇ। ਤੁਸੀਂ ਸਨਮੁਖ ਹੋ, ਜੋ ਪਿਆਰ ਵਿੱਚ ਉਮਲਦੇ ਵੀ ਰਹੇ ਹੋ, ਡਰਦੇ ਵੀ ਰਹੇ ਹੋ, ਜਾਂ ਉਛਲਦਾ ਵੀ ਰਿਹਾ ਹੈ, ਫਿਰ ਫਿਕਰ ਮੇਰਾ ਵੀ ਕਰਦੇ ਰਹੇ ਹੋ, ਪਰ ਹਿੱਲੇ ਨਹੀਂ, ਸਨਮੁਖ ਬੈਠੇ ਰਹੇ ਅਤੇ ਗਏ ਨਹੀਂ ਅਤੇ ਲੜ ਛੁਡਾਇਆ ਨਹੀਂ। ਆਪਣੀ ਭੁੱਲ ਸਮਝਦੇ ਹੋ, ਦੁਆਰੇ ਹੀ ਢੱਠੇ ਪਏ ਹੋ ਅਤੇ ਸੀ ਸਰਪ ਰਹੇ ਹੋ। ਹਾਂ, ਤੁਸੀਂ ਸਨਮੁਖ ਹੋ, ਜਿਨ੍ਹਾਂ ਦੀ ਨਜ਼ਰ ਲੋਕਾਂ ਦੇ ਖਿਆਲ ਵਿੱਚ ਮੇਰੇ ਕਮਲੇ ਹੋ ਜਾਣ 'ਤੇ ਵੀ ਹੋਰ ਪਾਸੇ ਨਹੀਂ ਗਈ, ਮੇਰੇ 'ਤੇ ਹੀ ਟਿੱਕੀ ਰਹੀ। ਇਹ ਜੋ ਮੇਰੇ ਨਾਲ ਹਨ ਪਿਆਰੇ ਪੰਜ, ਇਹ ਗੁਰਮੁਖ ਹਨ। ਤੁਸੀਂ ਸਾਰੇ ਸਨਮੁਖ ਹੋ, ਜੋ ਹੁਜਤਾਂ ਪੜ ਰਹੇ ਹਨ ਸੋ ਮਨਮੁਖ ਹਨ, ਜੋ ਭੱਜ ਗਏ ਹਨ ਬੇਮੁਖ ਹਨ। ਸਿੱਖੀ ਧਨ ਹੈ ਜਿਸ ਵਿੱਚੋਂ ਗੁਰਮੁਖ ਅਤੇ ਸਨਮੁਖ ਨਿਤਰੇ ਹਨ। ਇਹ ਪੰਥ ਜੀਉਂਦਾ ਹੈ ਜਿਸ ਦੀ ਜਾਨ ਇਹ ਪੰਜ ਪਿਆਰੇ ਹਨ। ਮੈਂ ਦਿਲਸ਼ਾਦ ਹਾਂ ਕਿ ਪੰਜ ਗੁਰਮੁਖ ਅਤੇ ਤੁਸੀਂ ਸਾਰੇ ਸਨਮੁਖ ਨਿਤਰੇ ਹੋ, ਅਤੇ ਹੋਰ ਆਸਾਵੰਦ ਹਜ਼ਾਰਾਂ ਖੜ੍ਹੇ ਦਿਸਦੇ ਹਨ। ਮੈਨੂੰ ਸੱਜਣੋ ਜਿੰਦਾਂ ਦੀ ਲੋੜ ਨਹੀਂ, ਤੁਸਾਂ ਨੂੰ ਮਾਰਨਾ ਨਹੀਂ ਜਿਵਾਉਣਾ ਹੈ। ਤੁਹਾਡੇ ਵਿੱਚੋਂ ਤੁਸਾਂ ਨੂੰ ਮਾਰ ਕੇ ਮੈਂ ਇੱਕ ਰੱਬੀ ਸੂਰਤ ਆਉਂਦੀ ਹੈ, ਉਹ ਤੁਸਾਂ ਵਿੱਚ ਵਾੜਨੀ ਹੈ। ਤੁਹਾਨੂੰ ਜੀਵਨ ਪਿਆਰ ਵੱਲੋਂ ਮੌਤ ਦੇ ਭੈ ਵੱਲੋਂ ਮਾਰਨਾ ਹੈ ਅਤੇ ਤੁਸਾਂ ਵਿੱਚ ਕੁਛ ਹੋਰ ਜਿਵਾਲਣਾ ਹੈ। ਸੀਸ ਮੰਗੇ ਸੀ ਐਂ ਕੁਛ ਚਿਰ ਹੋਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਚੰਨ ਸਮਾਨ ਚਮਕਦੇ ਦਮਕਦੇ ਖੜ੍ਹੇ ਰਹੇ। ਪੰਜੇ ਦੁਆਲੇ ਚਮਕਦੇ ਸਿਤਾਰਿਆਂ ਵਾਂਗੂ ਪਰਵਾਰ ਪਾਈ ਦਰਸ਼ਨ ਦਿੰਦੇ ਰਹੇ। ਫਿਰ ਗੁਰੂ ਜੀ ਅਤੇ ਪੰਜੇ ਗੁਰੂ ਜੀ ਦੇ ਨਾਲ ਚਲੇ ਗਏ ਅਤੇ ਸੰਗਤ ਆਪੋ ਆਪਣੇ ਟਿਕਾਣੇ ਜਾ ਟਿਕੀ। ਅੰਮ੍ਰਿਤ ਜਿੱਥੇ ਕੱਲ੍ਹ ਸਿੱਖੀ ਪਰਖੀ ਸੀ, ਜਿੱਥੇ ਤਲਵਾਰ ਸੀਸ ਮੰਗ ਰਹੇ ਸੀ, ਜਿੱਥੇ ਕੰਬ ਰਹੇ ਸਨ ਮਸੰਦ ਅਤੇ ਸਤੰਭ ਹੋਈ ਬੈਠੀ ਸੀ ਸੰਗਤ, ਅੱਜ ਉੱਥੇ ਸਿੰਘਾਸਨ ਲੱਗ ਰਿਹਾ ਹੈ, ਸੰਗਤ ਜੁੜੀ ਬੈਠੀ ਹੈ। ਚੁਫੇਰੇ ਸਨਦ ਬਦ ਸੂਰਮੇ ਸ਼ਸਤਰ ਧਾਰੀ ਖੜ੍ਹੇ ਹਨ। 1100 ਦਾ ਕੜਾ ਪ੍ਰਸ਼ਾਦ ਸਜ ਰਿਹਾ ਹੈ ਲੱਠੇ ਦੀਆਂ ਚਾਦਰਾਂ ਉੱਤੇ। ਸਿੰਘਾਸਨ 'ਤੇ ਬਿਰਾਜ ਰਹੇ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਵੈਤ ਬਸਤਰਾਂ ਵਿੱਚ। ਅੱਗੇ ਧਰਿਆ ਹੈ ਚਮਕਦਾ ਲੋਹੇ ਦਾ ਬਾਟਾ, ਵਿੱਚ ਪਿਆ ਹੈ ਜਲ ਜਿਸ ਵਿੱਚ ਰੱਖਿਆ ਹੈ ਦੁਤਾਰਾ ਖੰਡਾ। ਸਾਹਮਣੇ ਖੜ੍ਹੇ ਹਨ ਕੱਲ੍ਹ ਵਾਲੇ ਪੰਜ ਸੀਸ ਭੇਟ ਕਰਨ ਵਾਲੇ ਜੀਵਨ ਮੁਕਤ। ਸਫੈਦ ਬਸਤਰ ਧਾਰੇ ਹੋਏ ਤੀੜ ਕਛਹਿਰਾ ਗਲ ਅੰਗਾ ਸਿੱਧੀ ਸੀਸ ਸਿੱਧੀ ਚਿੱਟੀ ਦਸਤਾਰ ਕਮਰਕਸਾ ਸਜਿਆ ਗਾਤਰੇ ਲੱਗੀ ਹੈ ਸ੍ਰੀ ਸਾਹਿਬ 'ਤੇ ਹੱਥ ਜੋੜੇ ਖੜ੍ਹੇ ਹਨ। ਸੰਗਤ ਬਿਸਮੇ ਭਾਵ ਵਿੱਚ ਹੈ। ਅੱਜ ਤੋਖਲਾ ਡਰ ਨਹੀਂ ਪਿਆ, ਪਰ ਬਿਸਮੇ ਹੈ ਕਿ ਦੇਖੀਏ ਹੋਰ ਕੀ ਰੰਗ ਖਿਲਦਾ ਹੈ ਅੱਜ। ਇੰਨੇ ਨੂੰ ਸਾਹਿਬਾਂ ਨੇ ਆਵਾਜ਼ ਦਿੱਤੀ, ਨਿਤਰੇ ਹੋਏ ਅਤੇ ਤਲਵਾਰ ਨਾਲ ਨਿਤਾਰੇ ਹੋਏ ਪੰਜਾਂ ਨੂੰ ਕਿ ਭਾਈ ਵਾਹਿਗੁਰੂ ਗੁਰਮੰਤਰ ਹੈ ਗੁਰੂ ਬਾਬੇ ਦਾ, ਇੱਕ ਚਿੱਤ ਹੋ ਜਪੋ ਵਾਹਿਗੁਰੂ। ਪੰਜੇ ਤਾਂ ਇਹ ਕਾਰੇ ਲੱਗ ਗਏ, ਆਪ ਸਾਹਿਬਾਂ ਦਾ ਬਲੀ ਅਤੇ ਦਾਤਾ ਹੱਥ ਗਿਆ ਖੰਡੇ ਉੱਤੇ ਜੋ ਫਿਰਨ ਲੱਗ ਗਿਆ ਜਲ ਵਿੱਚ, ਅਤੇ ਆਪ ਕਰਨ ਲੱਗੇ ਪਾਠ ਬਾਣੀਆਂ ਦਾ। ਇਸ ਧੁੰਨ ਨਾਲ ਕਿ ਵਾਯੂਮੰਡਲ ਵਿੱਚ ਮਾਨੋ ਦਿਲ ਹਿਲਾ ਕੇ ਉੱਚਾ ਕਰਨ ਵਾਲੀ ਸੱਟ ਪੈ ਰਹੀ ਹੈ। ਆ ਗਏ ਸ੍ਰੀ ਪਰਮ ਪਵਿੱਤਰ ਯੋਗੀ ਰਾਜ ਮਾਤਾ ਜੀ ਤੋਂ ਜੀ। ਸਾਰੀ ਸੰਗਤ ਨੇ ਅਦਬ ਨਾਲ ਰਸਤਾ ਦਿੱਤਾ, ਸਭ ਸਿਰ ਡਾਢੇ ਡੂੰਘੇ ਸਤਿਕਾਰ ਨਾਲ ਝੁੱਕ ਗਏ। ਪਵਿੱਤਰਤਾ ਦੀ ਦੇਵੀ ਪੱਕੇ ਪਰ ਸੁਭ ਕਦਮਾਂ ਨਾਲ ਲੱਗੇ ਵਧੀ, ਜਿਸ ਤਰ੍ਹਾਂ ਸਵੇਰ ਦੀ ਪਵਿੱਤਰ ਅਤੇ ਮੱਧਮ ਸਮੀਰ ਫੁੱਲਾਂ ਦੀ ਖੁਸ਼ਬੂ ਨਾਲ ਲੱਦੀ ਸਰੂਆਂ ਦੇ ਬਾਗ ਦੇ ਵਿੱਚ ਦੀ ਲੰਘਦੀ ਹੈ। ਦੇਵੀ ਐਨ ਸਿੰਘਾਸਨ ਦੇ ਪਾਸ ਆਈ, ਹਸਮੁਖ ਚਿਹਰੇ ਅਤੇ ਖਿੜੇ ਮੱਥੇ ਨੇ ਮੁਸਕਰਾਉਂਦੇ ਬੁੱਲ ਖੋਲੇ ਅਤੇ ਕਿਹਾ, ਮੇਰਾ ਹਿੱਸਾ ਵੀ। ਇਹ ਕਹਿ ਕੇ ਝੋਲੀ ਵਿੱਚੋਂ ਆਕਾਸ਼ ਦੇ ਤਾਰਿਆਂ ਵਰਗੇ ਚਿੱਟੇ ਚਮਕਦੇ ਪਤਾਸੇ ਉਸ ਬਾਟੇ ਵਿੱਚ ਪਾ ਦਿੱਤੇ ਜਿਸ ਵਿੱਚ ਕਿ ਦਿਲਸ਼ਾਦ ਜੀ ਖੰਡਾ ਫੇਰੇ ਸਨ। ਮੇਰਾ ਹਿੱਸਾ ਪਿਆਰ, ਸ਼ਾਂਤੀ ਅਤੇ ਵੀਰਤਾ ਵਿੱਚ ਪਿਆਰ, ਵੈਰਾਗ ਅਤੇ ਉਤਸ਼ਾਹ ਵਿੱਚ ਪਿਆਰ। ਮੇਰਾ ਪਿਆਰ, ਆਪ ਦਾ ਪਿਆਰ, ਸੱਚੇ ਵਾਹਿਗੁਰੂ ਦਾ ਪਿਆਰ, ਜੀਵ ਜੀ ਪਿਆਰ, ਵੀਰਤਾ ਸ਼ਾਂਤੀ। ਇਹ ਤੱਕ ਕੇ ਸਤਿਗੁਰ ਦੇ ਨੈਣ ਕਟੋਰੇ ਉੱਠੇ, ਕਿਰਪਾ ਨਾਲ ਤੱਕੇ, ਤੇਰਾ ਹਿੱਸਾ ਪਹਿਲਾਂ ਪਿਆ ਕਰੇਗਾ। ਦੇਵੀ ਮਾਤਾ, ਸੱਚੀ ਮਾਤਾ, ਪਿਆਰ ਅਤੇ ਪਵਿੱਤਰਤਾ ਦਾ ਅਵਤਾਰ ਮਾਤਾ, ਮਾਤਾ ਜੀਤੋ ਜੀ ਇਹ ਹਿੱਸਾ ਪਾ ਕੇ ਪਾਸ ਬੈਠ ਗਈ ਅਤੇ ਸਾਰੇ ਦੂਲਨਾ ਵੱਲ ਕਿਰਪਾ ਨਾਲ ਤੱਕਿਆ। ਹੁਣ ਬੀਰ ਰਸ ਅਤੇ ਸ਼ਾਂਤ ਰਸ ਇਕੱਠੇ ਕਰਕੇ ਪ੍ਰਵੇਸ਼ ਕਰਨ ਲੱਗੇ ਹਨ ਪੰਥ ਵਿੱਚ। ਬਾਣੀਆਂ ਪੜ੍ਹ ਕੇ ਆਪ ਖੜ੍ਹੇ ਹੋ ਗਏ। ਕੱਲ੍ਹ ਦੇ ਤਲਵਾਰ ਦੀ ਧਾਰ ਅੱਗੇ ਮਰਨੇ ਲਈ ਨਿਵੇਂ ਆਪਾ ਵਾਰੂਆਂ ਦੇ ਸਨਮੁੱਖ ਖੜੋ ਕੇ ਇੱਕ ਤੋਂ ਮੂਲ ਮੰਤਰ ਦਾ ਪਾਠ ਕਰਵਾਇਆ ਪੰਜ ਵੇਰ। ਪਹਿਲਾਂ ਉਹ ਜੋ ਬਾਟੇ ਵਿੱਚ ਤਿਆਰ ਹੋਇਆ ਸੀ, ਮਰਿਆਂ ਨੂੰ ਅਮਰ ਕਰਨੇ ਵਾਲਾ ਅੰਮ੍ਰਿਤ ਸਤਿਗੁਰ ਨੇ ਬਾਟੇ ਵਿੱਚੋਂ ਲਿਆ, ਛੱਟੇ ਮਾਰੇ, ਪੰਜ ਵੇਰ ਨੈਣਾ ਵਿੱਚ ਤੇ ਗੱਜ ਕੇ ਬੁਲਵਾਇਆ ਨਵਾਂ ਬੋਲਾ, ਜੋ ਆਪ ਹੀ ਪਹਿਲੀ ਵੇਰ ਸਤਿਗੁਰ ਦੇ ਮੁਖਾਰ ਬਿੰਦ ਤੋਂ ਰੂਪਧਾਰੀ ਹੋਇਆ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪੰਜ ਵੇਰ ਅੰਮ੍ਰਿਤ ਦੇ ਚੁੱਲ੍ਹੇ ਛਕਾਏ, ਫਿਰ ਨੇਤਰਾਂ ਪਰ ਪੰਜ ਛੱਟੇ ਲਾਏ, ਪੰਜ ਵੇਰ ਕੇਸਾਂ ਵਿੱਚ ਦਸਮ ਦੁਆਰ ਦੇ ਟਿਕਾਣੇ ਪਾ ਕੇ ਇਸ ਅੰਮ੍ਰਿਤ ਦੇ ਚੁੱਲ੍ਹੇ ਦੇ ਕੇ ਹਰ ਵੇਰ ਜੈਕਾਰਾ ਗਜਵਾਇਆ। ਇਉਂ ਪੰਜਾਂ ਨੂੰ ਅੰਮ੍ਰਿਤ ਛਕਾਇਆ, ਫਿਰ ਹੁਕਮ ਦਿੱਤਾ, ਅਕਾਲ ਪੁਰਖ ਵਾਹਿਗੁਰੂ ਦਾ ਅੰਮ੍ਰਿਤ ਤੁਸਾਂ ਛਕਿਆ ਹੈ, ਉਸਦੇ ਨਾਮ ਦੀ ਦਾਤ ਦਾਨ ਹੋਈ ਹੈ, ਨਾਮ ਜਪਣਾ ਸਿਮਰਨਾ ਹੈ ਵਾਹਿਗੁਰੂ। ਵਾਹਿਗੁਰੂ ਦਾ ਸਰੂਪ ਤੁਸਾਂ ਮੂਲ ਮੰਤਰ ਵਿੱਚ ਸੁਣਿਆ ਹੈ, ਸਮਝਿਆ ਹੈ। ਇਸ ਰੂਪ ਵਾਲਾ ਨਾਮ ਹੀ ਹੈ ਵਾਹਿਗੁਰੂ, ਜਿਸ ਉੱਤੇ ਸਿਦਕ ਰਹੇ ਕਾਇਮ ਤੁਸਾਂ ਦਾ ਸਦਾ ਸਦਾ। ਤੁਸਾਂ ਨੂੰ ਖਾਲਸਾ ਸਾਜਿਆ ਹੈ, ਉਸ ਵਾਹਿਗੁਰੂ ਦਾ ਤੁਸੀਂ ਹੁਣ ਖਾਲਸਾ ਹੋ, ਤੁਸੀਂ ਵਾਹਿਗੁਰੂ ਦੇ ਹੋ। ਫਤਿਹ ਸਦਾ ਵਾਹਿਗੁਰੂ ਦੀ ਹੈ, ਜੋ ਉਸਦਾ ਹੈ ਤੋ ਸਾਡਾ ਹੈ, ਇਉਂ ਤੁਹਾਡੀ ਫਤਿਹ ਹੈ। ਉਸ ਵਾਹਿਗੁਰੂ ਦੀ ਸਿਫਤ ਸਲਾਹ, ਗੁਣ ਕੀਰਤੀ ਵਡਿਆਈ ਵਿਚਾਰ ਕੇ ਉਸ ਨਾਲ ਮਿਲੇ ਰਹੋ। ਅੰਮ੍ਰਿਤ ਵੇਲਾ ਸੱਚ ਨਾ ਵਡਿਆਈ ਵਿਚਾਰ, ਇਹ ਗੱਲ ਬਾਣੀ ਨਾਲ ਹੋਣੀ ਹੈ, ਸੋ ਬਾਣੀ ਨਿਤਨੇਮ ਪੜ੍ਹਨੀ ਹੈ, ਗੁਰਬਾਣੀ ਤੋਂ ਅਵੇਸਲੇ ਨਹੀਂ ਹੋਣਾ। ਬਾਣੀ ਪੜ੍ਹਨੀ, ਕੀਰਤਨ ਸੁਣਨਾ ਕਰਨਾ, ਬਾਣੀ ਵਿਚਾਰਨੀ ਅਮਲ ਕਰਨਾ, ਨਿਤਨੇਮ ਨਹੀਂ ਕੁਸਾਉਣਾ। ਨਾਮ ਬਾਣੀ ਦੀ ਟੇਕ ਧਾਰ ਕੇ ਰਹਿਤ ਤਾਰੋ। ਦਾਤੇ ਨੇ ਫਿਰ ਰਹਿਤ ਦਾ ਉਪਦੇਸ਼ ਦਿੱਤਾ, ਫਿਰ ਤਾਕੀਦ ਕੀਤੀ ਕਿ ਕੇਸਾਂ ਧਾਰੀ ਰਹਿਣਾ ਹੈ। ਇਸ ਤੋਂ ਉਸ ਅਸਥਾਨ ਦਾ ਨਾਮ ਕੇਸਗੜ੍ਹ ਹੋਇਆ, ਜਿੱਥੇ ਕਿ ਅੱਜ ਦਾਤੇ ਕੇਸਾ ਧਾਰੀ ਪੰਥ ਰਚਿਆ। ਫਿਰ ਮਸੰਦਾ, ਮੀਣਿਆਂ, ਧੀਰਮਲੀਆਂ ਆਦਿ ਨਾਲ ਵਰਤਣੋਂ ਵਰਜਿਆ, ਆਪਸ ਦਾ ਪ੍ਰੇਮ ਉਪਦੇਸ਼ਿਆ। ਅੱਜ ਤੋਂ ਵਾਸੀ ਅਨੰਦਪੁਰ ਪਿਤਾ ਗੁਰੂ ਗੋਬਿੰਦ ਸਿੰਘ ਜੀ 'ਤੇ ਨਾਮ ਸਿੰਘ ਰੱਖਣ ਦਾ ਹੁਕਮ ਕੀਤਾ। ਸਿੰਘ ਸਿੰਘ ਦਾ ਭਰਾ, ਫਿਰ ਪੰਥ ਸੇਵਾ ਅਤੇ ਸੇਵਾ ਵਿੱਚ ਆਪਾ ਵਾਰਨ ਦਾ ਉਪਦੇਸ਼ ਦਿੱਤਾ। ਤੁਸੀਂ ਪੰਜੇ ਇੱਕ ਪੰਥ ਹੋਏ ਹੋ, ਤੁਸਾਂ ਪੰਜਾਂ ਦੇ ਸਮੂਹ ਵਿੱਚ ਮੈਂ ਆਪਣੀ ਜੋਤ ਧਰੀ ਹੈ। ਕਰ ਅਰਦਾਸ ਰਹਿਤ ਕੀ ਭੱਲੇ, ਪੰਚ ਅੰਮ੍ਰਿਤ ਆਂਚ ਪਾਂਚੋਂ ਮਿਲੇ, ਜਾਤ ਪਾਤ ਕੋ ਭੇਦ ਨਾ ਕੋਈ, ਚਾਰ ਬਰਨ ਅਚਵੈਂ ਇੱਕ ਹੋਈ, ਮਤ ਉੱਚੀ ਰਾਖੋ ਮਨ ਨੀਵਾਂ, ਸਿਮਰੋ ਵਾਹਿਗੁਰੂ ਸੁਖ ਸੀਵਾਂ, ਗੋਰ ਮੜੀ ਅਰ ਪੰਥ ਅਨੇਕਾਂ, ਆਂ ਨਾ ਮਾਨੇ ਰਾਖ ਵਿਵੇਕਾ। ਕਵੀ ਸੰਤੋਖ ਸਿੰਘ ਜੀ ਖਾਲਸੇ ਦੇ ਜਨਮ ਪਰ ਲਿਖਦੇ ਹਨ, ਵਾਹਿਗੁਰੂ ਜੀ ਕਾ ਭਇਓ ਖਾਲਸਾ ਸੋਨੀ ਕਾ, ਅਤ ਵਾਹਿਗੁਰੂ ਜੀ ਕੀ ਮਿਲਫਤੇ ਸੋ ਬੁਲਾਈ ਹੈ, ਪੀਰ ਪਾਤਸ਼ਾਹ ਕਰਮਾਤੀ ਜੇ ਅਪਰ ਪੰਥ, ਹਿੰਦੂ ਕੇ ਤੁਰਕ ਹੂੰ ਕੀ ਕਾਨ ਕੋ ਮਿਟਾਈ ਹੈ, ਤੀਸਰਾ ਮਜ਼ਹਬ ਜਗ ਦੇਖ ਕੇ ਅਜਬ ਮਹਾਂ, ਬੈਰੀ ਕੇ ਗਜਬ ਪਰਿਓਂ ਛੀਨੇ ਠਕਰਾਈ ਹੈ, ਧਰਮ ਸਥਾਪਵੇ ਕੋ ਪਾਪਨ ਕੇ ਖਾਪਵੇ ਕੋ, ਗੁਰੂ ਗੁਰੂ ਜਾਪਵੇ ਕੋ, ਨਈ ਰੀਤੀ ਯੂੰ ਚਲਾਈ ਹੈ। ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।